ਸ਼ਲੋਕ ਮਹੱਲਾ ਪੰਜਵਾਂ। ਅੰਦਰੋਂ ਅੰਨਾ ਬਾਹਰੋਂ ਅੰਨਾ, ਕੂੜੀ ਕੂੜੀ ਗਾਵੇ, ਦੇਹੀ ਧੋਵੇ ਚੱਕਰ ਬਣਾਏ, ਮਾਇਆ ਨੂੰ ਬਹੁਤਾਵੇ।
ਜਿਹੜੀ ਅਸਲ ਚ ਅੰਦਰਲੀ ਅੱਖ ਜਿਹੜੀ ਹੈ ਨਾ, ਉਹ ਨੀ ਖੁੱਲੀ ਹੋਈ, ਉਹ ਅੱਖ ਅੰਦਰ ਹੁੰਦੀ ਹੈ। ਹੁਣ ਇਹ ਮੱਥੇ ਦੇ ਲਾਈ ਬੈਠੇ ਨੇ, ਪਹਿਲਾਂ ਇਹ ਫਰਕ ਅੰਦਰੋਂ ਨਾ ਤਾਂ ਕਿ ਅੰਦਰੋਂ ਉਹਨਾਂ ਦਾ ਮਤਲਬ ਅਕਲ ਦਾ ਅੰਨਾ ਹੈ, ਅਕਲੇ ਅੱਖ ਹੈ ਆਪਣੇ ਕੋਲ, ਜਿਹਦੀ ਬੁੱਧੀ ਮਲੀਨ ਹੈ ਉਹਨਾਂ ਹੀ ਹੈ ਭਰਮ ਹੈ, ਬੁੱਧੀ ਚ ਮਨ ਚ ਭਰਮ ਹੈ। ਜਦ ਆਤਮ ਦਰਸ਼ੀ ਨੀ, ਆਤਮ ਗਿਆਨੀ, ਆਤਮਾ ਬਾਰੇ ਜਾਣਦਾ ਨੀ, ਆਪਣੇ ਬਾਰੇ ਨੀ ਜਾਣਦਾ, ਮੈਂ ਕੀ ਆਪਣੇ ਆਪ ਨੂੰ ਸਰੀਰ ਮੰਨਦਾ, ਅੰਦਰੋਂ ਉਹਨਾਂ ਹੀ ਹੋ, ਅੰਦਰਲਾ ਸਰੀਰ ਹੀ ਨਹੀਂ ਨਾ, ਉਹਨੂੰ ਬਾਹਰਲਾ ਬਾਹਰਲਾ ਦੀਦਾ, ਅੰਦਰੋਂ ਉਹਨਾਂ ਤੇ ਬਾਹਰੋਂ ਵੀ ਉਹਨਾਂ ਹੀ ਮੰਨੂ। ਜਿਹੜਾ ਬਾਹਰੋਂ ਬਾਹਰੋਂ ਉਹਨਾਂ ਉਹਨੂੰ ਅੰਨਾ ਨੀ ਮੰਨਿਆ, ਜੋ ਜਿਹੜਾ ਅੰਦਰੋਂ ਅੰਨਾ ਉਹਨੂੰ ਬਾਹਰੋਂ ਨਾ ਮੰਨ ਲੈ। ਕੂੜੀ ਕੂੜੀ ਗਾਵੇ, ਹਰ ਗੱਲ ਦਾ ਜਵਾਬ ਹੈ ਨੀ, ਨਿਰਾਕਾਰ ਦਾ ਗਿਆਨ ਕਰਾ ਨੀ ਸਕਦਾ ਝੂਠ ਬੋਲਦਾ। ਜੇ ਗਿਆਨ ਸਹੀ ਨਾ ਹੋਵੇ ਕੋਲ, ਤਾਂ ਹੀ ਕਹਿੰਦਾ ਚਾਹੇ ਗਿਆਨ ਤੈ ਧਰਮ ਹੈ, ਤੇ ਨਹੀਂ ਤਾਂ ਜੇ ਗਿਆਨ ਨੀ ਤੇ ਧਰਮ ਨਾ ਹੋਊ, ਫਿਰ ਕਹੂ ਚਾਹੇ ਝੂਠ ਤੈ ਪਾਪ, ਫਿਰ ਉਹਦੀ ਜਗ੍ਹਾ ਝੂਠ ਬੋਲਣਾ ਹੀ ਪਊਗਾ, ਝੂਠ ਬੋਲੂਗਾ ਫਿਰ, ਸਾਰੀਆਂ ਝੂਠੀਆਂ ਮਤਾਂ ਨੇ। ਕੂੜੀ ਕੂੜੀ ਗਾਵਾ ਝੂਠ ਬੋਲਦਾ, ਝੂਠ ਕਹਿੰਦਾ ਮੂਰਤੀ ਚ ਨਹੀਂ ਕੁਛ ਵੀ ਹੁੰਦਾ, ਸਰੀਰ ਦਾ ਮਾਨਤਾ ਦਿੰਦਾ, ਸਰੀਰ ਨੂੰ ਮਾਇਆ ਹੈ, ਤਾਂ ਮਾਇਆ ਦੀਦੀ ਹੈ, ਨਿਰਾਕਾਰ ਦੀਦਾ ਹੈ ਨੀ, ਦੇਹੀ ਧੋਵਾ ਚੱਕਰ ਬਣਾਏ, ਸਰੀਰ ਨੂੰ ਧੋ ਕੇ ਕਹਿੰਦਾ ਮੈਂ ਇਸ਼ਨਾਨ ਕਰ ਲਿਆ, ਤੈਂ ਕਾਹਨੂੰ ਕਰ ਲਿਆ, ਦੇਹੀ ਧੋ ਲਈ, ਦੇਹੀ ਧੋਣ ਨੂੰ ਮੈਂ ਇਸ਼ਨਾਨ ਕਰ ਲਿਆ ਕਹਿੰਦਾ, ਤੂੰ ਨਿਰਾਕਾਰ ਦੇਹੀ ਮਾਟੀ ਬੋਲੇ ਕੌਣ, ਬੋਲਣ ਵਾਲੀ ਹੋਰ ਚੀਜ਼ ਹੈ, ਦੇਹੀ ਹੋਰ ਚੀਜ਼ ਹੈ, ਬੋਲਣ ਵਾਲਾ ਹੋਰ ਹੈ, ਚੱਕਰ ਬਣਾਏ, ਫਿਰ ਚੱਕਰ ਬਣਾਉਂਦੇ ਨੇ, ਚੱਕਰ ਖੜ ਚੱਕਰ ਜਿਹੜੇ ਨੇ, ਮਾਇਆ ਰੂਪ ਬਹੁਤਾ ਹੈ, ਗੱਲ ਸਾਰੀ ਮਾਇਆ ਦੀ ਹੈ, ਗੱਲ ਮਾਇਆ ਇਕੱਠੀ ਕਰਨ ਦੀ ਹੋਈ ਹੈ, ਮਾਇਆ ਰੂਪ ਮਾਇਆ ਪਿੱਛੇ ਬਹੁਤ ਭਜਦਾ। ਹਾਂਜੀ,
ਅੰਦਰ ਮੈਲ ਨਾ ਉਤਰੇ, ਹੋਮੇ ਫਿਰ ਫਿਰ ਆਵੇ ਜਾਵੇ,
ਅੰਦਰੋਂ ਮੈਲ ਤਾਂ ਉਤਰਦੀ ਨੀ, ਮੈਲ ਤਾਂ ਮਨ ਨੂੰ ਲੱਗੀ ਹੋਈ ਹੈ ਅੰਦਰ, ਉਹ ਤਾਂ ਉਤਰਦੀ ਨੀ ਬਾਹਰੋਂ ਸਰੀਰ ਦੇ ਧੋਤੇ ਤੇ, ਹੋਮੇ ਫਿਰ ਫਿਰ ਆਵਾ ਜਾ, ਹੋਮੇ ਦੀ ਮੈਲ ਨੀ ਉਤਰਦੀ, ਇਸ ਕਰਕੇ ਜੰਮਣ ਮਨ ਬਣਿਆ ਰਹਿੰਦਾ, ਆਈ ਜਾ ਮਰ ਜਾਂਦਾ, ਜੰਮ ਪੈਂਦਾ ਜੰਮਦਾ ਮਰ ਜਾਂਦਾ, ਜੰਮਦਾ ਮਰ ਜਾਂਦਾ, ਜੂਦੀਆਂ ਚ ਪਿਆ ਹੋਏ, ਮਾਇਆ ਨੂੰ ਲਪਟਾਉਂਦਾ ਨਾ, ਮਾਇਆ ਹੀ ਮਿਲਣੀ ਹੈ, ਜੂਦੀਆਂ ਮਿਲ ਜਾਂਦੀਆਂ, ਮਾਇਆ ਜੂਦੀ, ਮਾਇਆ ਨਾਮ ਗਰਭ ਜੋਨ ਕਾ, ਗਰਭ ਜੋਨ ਮਾਇਆ ਹੀ ਹੈ। ਹਾਂਜੀ,
ਨੀਂਦ ਵਿਆਪਿਆ ਕਾਮ ਸੰਤਾਪਿਆ, ਮੁੱਖੋਂ ਹਰ ਹਰ ਕਹਾਵੇ,
ਮੁੱਖੋਂ ਤਾਂ ਹਰ ਹਰ ਕਹਾਉਂਦਾ, ਲੋਕਾਂ ਦੇ ਹਰ ਹਰ ਬੋਲੋ, ਆਪ ਵੀ ਬੋਲਦਾ, ਕਹਿੰਦਾ ਮੈਂ ਨਾਮ ਚਪਾਉਣ ਨਾਲੇ ਜਪਦਾ, ਜਿਵੇਂ ਸਾਡੇ ਵਾਹਿਗੁਰੂ ਕਰਕੇ ਨਾਮ ਚਪਾਉਂਦੇ ਨਾਲ ਜਪਦੇ ਨੇ, ਇਹ ਹਰ ਹਰ ਕਹਾਉਂਦਾ ਸੀ, ਹਰੇ ਰਾਮਾ ਹਰੇ ਕ੍ਰਿਸ਼ਨ ਜਾਂ ਹਰ ਹਰ ਮਹਾਂਦੇਵ ਐ ਬੋਲਦੇ ਨੇ ਨਾ, ਉਹ ਵੀ ਨਾਮ ਜਪਣੇ ਕਹਿੰਦੇ ਸੀ। ਨੀਂਦ ਵਿਆਪਿਆ ਸੁੱਤਾ ਹੋਇਆ ਉਹਨੂੰ, ਚੇਤਨ ਚੜ ਬਾਰੇ ਗਿਆਨ ਦੀ, ਚੇਤਨ ਬਾਰੇ ਗਿਆਨ ਦੀ ਸੁੱਤਾ ਹੋਇਆ, ਕਾਮ ਸੰਤਾਪਿਆ ਇੱਛਾਵਾਂ ਨੇ ਬੜਾ ਦੁਖੀ ਕੀਤਾ ਹੋਇਆ, ਸਰੀਰ ਦੀ ਮਾਇਆ ਦੀਆਂ ਇੱਛਾਵਾਂ ਦਾ ਬੜਾ ਸੰਤਾਪਿਆ ਹੈ, ਦੁਖੀ ਕੀਤਾ ਹੋਇਆ, ਇੱਛਾਵਾਂ ਹੀ ਨੀ ਮੁੱਕਦੀਆਂ, ਪੂਰੀਆਂ ਨੀ ਹੁੰਦੀਆਂ, ਮੁੱਖੋਂ ਹਰ ਹਰ ਲਾਭ ਕਹਾਵ, ਮੁੱਖ ਤੋਂ ਨਾਮ ਜਪਾਉਂਦਾ ਹਰ ਹਰ ਬੋਲੋ, ਅੰਦਰਲੀ ਹਾਲਤ ਇਹ ਹੈ। ਹਾਂਜੀ,
ਵੈਸ਼ਨੋ ਨਾਮ ਕਰਮ ਹੋ ਜੁਗਤਾ, ਤੂੰ ਕੁੱਟੇ ਕਿਆ ਫਲ ਪਾਵੇ,
ਵੈਸ਼ਨੂ ਹੈ ਆਪਣੇ ਆਪ ਚ ਮਾਲਾ, ਜਿਹੜੇ ਵੈਸ਼ਨੂ ਮਤ ਵਾਲੇ ਨੇ ਜਿਹੜੇ ਕਹਿੰਦੇ ਨੇ ਮਾਸ ਨੀ ਖਾਣਾ ਚਾਹੀਦਾ, ਇਹ ਵੈਸ਼ਨੂ ਦੀ ਗੱਲ ਹੈ, ਵੈਸ਼ਨੂਆਂ ਦਾ ਆਹ ਹਾਲ ਹੈ, ਜਿਹੜੇ ਮਾਸ ਦੇ ਖਿਲਾਫ ਨੇ ਉਹਨਾਂ ਦਾ ਆਹ ਹਾਲ ਹੈ, ਉੱਥੋਂ ਆਈ ਹੈ ਵੈਸ਼ਨੂ ਮਤ, ਕਿਸੇ ਖਾਂਜੇ ਪਾਠ ਵੀ ਲਿਆ ਕੇ ਵੈਸ਼ਨੂ ਮਤ ਇਹਨਾਂ ਨੇ, ਵੈਸ਼ਨੂ ਨਾਮ ਕਰਮ ਉਹ ਕਰਤਾ, ਮੈਂ ਵੈਸ਼ਨੂ ਹਾਂ ਕਹਿੰਦਾ, ਮੈਂ ਬਹੁਤ ਚੰਗੇ ਕੰਮ ਕਰਦਾ, ਕਰਮ ਹਾਂ ਕਰਤਾ, ਹਾਂ ਕਰਤਾ ਤਾਂ ਹੀ ਗਰਭ ਜੋਨ ਮੈਂ ਫਿਰਤਾ, ਜਬ ਲੱਗ ਜਾਣੇ ਮੈਂ ਕੁਛ ਕਰਤਾ ਤਬ ਲੱਗ ਗਰਭ ਜੋਨ ਮੈਂ ਫਿਰਤਾ, ਵੈਸ਼ਨੂ ਹਾਂ ਕਰਤਾ ਹੀ ਕਹਿੰਦੇ ਹੁੰਦੇ ਨੇ, ਗਰਭ ਜੋਨ ਚੋਂ ਨਹੀਂ ਨਿਕਲ ਸਕਦੇ ਵੈਸ਼ਨੂ, ਤਾਂ ਵੀ ਅੱਜ ਤੇ ਨਿਕਲਿਆ ਨਾ ਨਿਕਲੂਗਾ ਗਾਹਾਂ ਨੂੰ, ਕੀ ਜਾਣਦਾ ਮੈਂ ਛੁੱਟਣ ਦੀ ਵਿਧੀ ਜਾਣਦਾ, ਦਿੱਕਤ ਨਹੀਂ ਹੈ ਜੁਗਤਾ ਛੁੱਟਣ ਦੀ ਵਿਧੀ ਜਾਣਦਾ, ਵੈਸ਼ਨੂ ਨਾਮ ਕਰਮ ਹੋ ਜੁਗਤਾ,
ਤੂੰ ਕੁੱਟੇ ਕਿਆ ਫਲ ਪਾਵੇ,
ਤੂੰ ਕੁੱਟੇ ਕਿਆ ਫਲ ਪਾਵੇ, ਜਿਹੜਾ ਤੁਖ ਹੁੰਦਾ ਨਾ ਉਹ ਛਿਲਕਾ ਹੁੰਦਾ ਧਾਨ ਦੇ ਉੱਤੇ, ਕਬੀਰ ਨੇ ਉਹਨੂੰ ਤੁਖ ਕਿਹਾ, ਕਬੀਰ ਚਾਵਲ ਕਾਲਨੇ ਤੁਖ ਕੋ ਮੋੜਾ ਲਾਏ, ਤੁਖ ਦੇ ਉੱਤੇ ਮੋੜਾ ਵੱਜਦਾ ਚਾਵਲ ਕੱਢਣ ਵਾਸਤੇ, ਉੱਥੇ ਤਾਂ ਠੀਕ ਹੈ, ਆ ਜਿਹੜਾ ਤੁਹਾਡਾ ਸਰੀਰ ਤੁਖ ਹੈ ਇਹਦੇ ਤੇ ਕਾਹਦੇ ਕੁੱਟਦੇ ਨੇ, ਇਹਨੂੰ ਕਾਹਦੇ ਕੁੱਟਦੇ ਨੇ, ਇਹਨੂੰ ਦੁਖੀ ਕਿਉਂ ਕਰਦੇ ਹੋ? ਵਰਮੀ ਮਾਰੇ ਸੱਪ ਨੀ ਮਰਗੀ, ਵਰਮੀ ਨੂੰ ਮਾਰਿਆ ਸੱਪ ਨੀ ਮਰਨਾ, ਮਨ ਮਾਲਣਾ ਵਰਮੀ ਨੀ ਮਾਲਦੀ, ਸਰੀਰ ਨੂੰ ਕਛ ਦਿੰਦੇ ਨੇ ਬਾਹਰਲੇ ਨੂੰ। ਇਹ ਜਿਵੇਂ ਚਾਵਲ ਦੇ ਉੱਤੇ ਧੁੱਖ ਹੁੰਦੀ ਹੈ ਨਾ, ਛਿਲਕਾ ਛਿਲਕਾ ਹੀ ਹੈ ਧੋਤਲਾ ਕੱਪੜਾ, ਕੁੱਤੇ ਕਿਆ ਫਲ ਪਾਵਾ, ਕਿਆ ਫਲ ਮਿਲੂ ਇਹਦਾ, ਸਰੀਰ ਨੂੰ ਕਛ ਦਿੱਤੇ ਇਹਦਾ ਕੋਈ ਫਲ ਨੀ ਮਿਲਣਾ, ਵੈਸ਼ਨੂੰ ਸਰੀਰ ਨੂੰ ਕਛ ਦਿੰਦੇ ਨੇ। ਹਾਂਜੀ,
ਹੰਸਾਂ ਵਿਚ ਬੈਠਾ ਬੱਗ ਨਾ ਬਣਾਈ, ਨਿਤ ਬੈਠਾ ਮੱਛੀ ਨੂੰ ਤਾਰ ਲਾਵੇ।
ਜੇ ਬਗਲਾ ਹੰਸਾਂ ਵਿਚ ਬਹਿ ਕੇ ਜਾ ਕੇ ਕੀ ਉਹ ਹੰਸ ਬਣ ਜਾਂਦਾ? ਨਹੀਂ, ਹੰਸ ਨਹੀਂ ਬਣ ਸਕਦਾ, ਕਿਉਂ ਉਹਦੀ ਤਾਂ ਜਿਹੜੀ ਨੀਅਤ ਹੈ ਨਾ ਤਾੜ ਹੈ, ਮੱਛੀ ਦੇ ਉੱਤੇ ਹੁੰਦਾ ਉਹਦਾ ਨਿਸ਼ਾਨਾ, ਟਾਰਗੇਟ ਮੱਛੀ ਹੁੰਦੀ ਹੈ, ਮੱਛੀ ਆਵੇ ਅੜਕੇ ਤੇ ਉਹਨੂੰ ਮੈਂ ਫੜ ਲਾ ਖਾ ਲਾ ਦਬੋਚ ਲਾ ਮਾਇਆ ਨੂੰ। ਇਹ ਕਿੱਥੇ ਕੱਪੜੇ ਪਾ ਕੇ ਕਿਤੇ ਹੰਸ ਨੀ ਬਣ ਜਾਈਦਾ ਹੁੰਦਾ, ਵੈਸ ਨੂੰ ਨੀ ਬਣ ਜਾਈਦਾ ਹੁੰਦਾ, ਮਾਇਆ ਤੇ ਨਿਗਾਹ ਤਾਂ ਮਾਇਆ ਦੇ ਉੱਤੇ ਹੈ ਤੁਹਾਡੀ, ਜਿਵੇਂ ਉਹਦੀ ਬਗਲੇ ਦੀ ਮੱਛੀ ਦੇ ਨਿਗਾਹ ਹੁੰਦੀ ਹੈ। ਹੰਸ ਨਹੀਂ ਖਾਂਦੇ ਹੁੰਦੇ ਮੱਛੀ, ਹੰਸ ਹੀਰੇ ਮੋਤੀ ਉਹ ਖਾਂਦੇ ਨੇ, ਪਰ ਬਗਲਾ ਮੱਛੀ ਖਾਂਦਾ। ਹਾਂਜੀ,
ਜਾ ਹੰਸ ਸਭ ਵਿਚਾਰ ਕਰ ਦੇਖਣ ਤਾਂ ਬੱਗਾਂ ਨਾਲ ਜੋੜ ਕਦੇ ਨਾ ਆਵੇ।
ਜਦ ਹੰਸ ਗੁਰਮੁਖ ਇਕੱਠੇ ਹੋ ਕੇ, ਗੁਰਸਿੱਖ ਇਕੱਠੇ ਹੋ ਕੇ ਵਿਚਾਰ ਕਰਦੇ ਨੇ ਨਾ, ਆਹ ਬੱਗਿਆਂ ਨਾਲ ਫਿਰ ਜੋੜ ਨੀ ਆਉਂਦਾ ਸਾਡਾ, ਸਾਡਾ ਨੀ ਇਹ ਮਾਲਾ ਵਾਲਿਆਂ ਨਾਲ ਮਿਲਦੀ ਫਿਰ ਗੱਲ, ਖਾਲਸੇ ਦੀ ਮਾਲਾ ਨਾਲ ਕੋਈ ਗੱਲ ਨੀ ਮਿਲਦੀ ਹੈ ਬੱਗਿਆਂ ਨਾਲ। ਜੇ ਹੰਸ ਇਕੱਠੇ ਹੋ ਕੇ ਵਿਚਾਰ ਕਰਦੇ ਨੇ ਨਾ, ਦੇਖਦੇ ਨੇ ਵਿਚਾਰ ਕਰਕੇ, ਤਾਂ ਇਹਨਾਂ ਨਾਲ ਜੋੜ ਨੀ ਹੰਸ ਸਿੰਘ ਤਾਂ ਚਤੰਗੇ ਝੜਕਦੇ ਨੇ ਛੱਡਦੇ ਨੇ, ਇਹ ਕਹਿੰਦੇ ਨੇ ਮਾਲ ਖਾਣਾ ਨੀ ਚਾਹੀਦਾ, ਜੋੜ ਕਿਵੇਂ ਹੋ ਗਿਆ ਸਾਡੇ ਨਾਲ? ਇਹਨਾਂ ਨੂੰ ਸਿੱਖ ਬਣਾਇਆ ਕਿਹਨੇ? ਕਿਤੋਂ ਪੁੱਛ ਕੇ ਕਿਰਪਾਨਾਂ ਪਾਈਆਂ ਨੇ ਇਹਨਾਂ ਨੇ? ਕਿਹਨੂੰ ਕਿਹਾ ਸੀ ਇਹਨਾਂ ਨੇ? ਕਿੱਥੇ ਲਿਖਿਆ ਹੋਇਆ? ਇਹ ਆਪਣੀ ਮੱਤ ਸਾਡੇ ਤੇ ਚਾੜਨਾ ਚਾਹੁੰਦੇ ਨੇ, ਫੜੇ ਜਾਣਗੇ, ਹੁਣ ਫੜੇ ਗਏ, ਹੁਣ ਦੱਸਣਗੇ, ਜਵਾਬ ਦੇਣਾ ਪਊ ਇਹਨਾਂ ਨੂੰ। ਬੱਗਾਂ ਨਾਲ ਜੋੜ ਕਦੇ ਨਾ ਆਵੇ, ਬੱਗਾਂ ਨਾਲ ਕਦੇ ਜੋੜ ਨਹੀਂ ਆਇਆ। ਹਾਂਜੀ,
ਹੰਸਾਂ ਹੀਰਾ ਮੋਤੀ ਚੁਗਣਾ, ਬੱਗ ਡੱਡਾ ਪਾਲਣ ਜਾਵੇ।
ਹੰਸਾਂ ਹੀਰਾ ਹੀਰੇ ਮੋਤੀ ਚੁਗਦੇ ਨੇ ਹੰਸ ਤਾਂ, ਉਹ ਤਾਂ ਗੁਰਮੁਖ ਤਾਂ ਗੁਰਮੁਖ ਗੁਰਮਤ ਦੇ ਗੁਣ ਧਾਰਨ ਕਰਦੇ ਨੇ, ਉਹ ਡੱਡਾ ਪਾਲਣ ਨੀ ਜਾਂਦੇ, ਉਹ ਬਗਲਾ ਹੀ ਜਾਂਦਾ ਡੱਡਾ ਪਾਲਣ, ਡੇਰੇ ਬਣਾਉਂਦੇ ਨੇ ਜਿਹੜੇ ਥਾਂ ਥਾਂ ਡੇਰੇ ਬਣਾਏ ਜਾਂਦੇ, ਆਪੋ ਆਪਣੀ ਮਰਜ਼ੀ ਲਾਈ ਜਾਂਦੇ ਨੇ, ਡੱਡਾ ਪਾਲਦੇ ਨੇ। ਹਾਂਜੀ,
ਉੱਡ ਰਿਹਾ ਵਿਚਾਰਾ ਬਗਲਾ, ਮਤ ਹੋਵੇ ਮੰਜ ਲਿਖਾਵੇ।
ਉੜਦਾ ਤਾਂ ਬਗਲਾ ਵੀ ਹੈ, ਉਡਾਰੀ ਤਾਂ ਬਗਲਾ ਵੀ ਮਾਰਦਾ, ਗਿਆਨ ਤਾਂ ਇਹ ਵੀ ਕਰਾਉਂਦੇ ਨੇ ਨਾ, ਕੁੱਕੜ ਦੀ ਉਡਾਰੀ ਹੁੰਦੀ ਹੈ ਇਹਨਾਂ ਕੋਲ ਵੀ, ਹੈ ਤਾਂ ਕੁੱਕੜ ਜਿੰਨੀ ਉਡਾਰੀ ਤਾਂ ਹੁੰਦੀ ਹੋਈ ਹੈ, ਕੁੱਕੜ ਵੀ ਉੱਡਦਾ ਕਿੰਨਾ ਉੱਡ ਲੂਗਾ, ਹੁਣ ਜਿੰਨਾ ਥੋੜੀ ਉੱਡ ਲੂਗਾ ਕੁੱਕੜ। ਉੱਡ ਰਿਹਾ ਵਿਚਾਰਾ ਬਗਲਾ, ਮਤ ਹੋਵੇ ਮੰਜ ਲਿਖਾਵੇ। ਜੇ ਮਤ ਹੋਵੇ, ਅਕਲ ਹੋਵੇ ਤਾਂ ਆਤਮ ਦਰਸ਼ਨ ਆਪਣੇ ਅੰਦਰੋਂ ਦਰਸ਼ਨ ਕਰਾਵੇ ਕਰੇ, ਆਪਣੇ ਅੰਤਰ ਆਤਮਾ ਨੂੰ ਤੱਕ ਨੀ ਪਹੁੰਚ ਸਕਦਾ, ਭਾਵੇਂ ਗਿਆਨ ਬਥੇਰਾ ਮਾਰਦਾ ਕਰ ਲੈ, ਗਿਆਨ ਤੇ ਆਤਮਾ ਦੀਆਂ ਗੱਲਾਂ ਕਰਦਾ, ਆਤਮਾ ਅਮਰ ਹੈ, ਆਤਮਾ ਮਰਦੀ ਨੀ ਹੁੰਦੀ, ਆਤਮਾ ਹੁੰਦੀ ਕੀ ਹੈ, ਸਵਾਲ ਤਾਂ ਇਹ ਹੈ। ਹਾਂਜੀ,
ਇੱਥੇ ਮਤ ਜਿਹੜਾ ਸ਼ਬਦ ਹੈ ਔਂਕੜ ਨਾਲ ਲਿਖਿਆ, ਇਹ ਆਪਾਂ ਇਹਦੇ ਅਰਥ ਕਰ ਰਹੇ ਹਾਂ ਬੁੱਧੀ, ਤਾਂ ਉਹ ਫਿਰ ਸਿਹਾਰੀ ਨਾਲ ਚਾਹੀਦਾ।
ਮਤ ਤਾਂ ਇਹਨਾਂ ਨੇ ਔਂਕੜ ਮੇਰਾ ਖਿਆਲ ਹੈ ਗਲਤ ਲਾਇਆ ਹੈ, ਗੱਲ ਤਾਂ ਅਕਲ ਦੀ ਹੈ ਨਾ, ਮੰਜ ਲਿਖਾਵਾ।
ਜੇ ਇਹ ਅਰਥ ਕਰੀਏ ਜਿਵੇਂ ਲਿਖਿਆ, ਫਿਰ ਤਾਂ ਬਗਲਾ ਤਾਂ ਉਹ ਹੈ ਹੀ ਨੀ, ਬਗਲਾ ਮਤ ਹੋਵੇ।
ਹਾਂ, ਬਗਲਾ ਤਾਂ ਹੈ ਨੀ ਉਹ।
ਹਾਂਜੀ, ਠੀਕ ਹੈ ਜੀ। ਉੱਡ ਰਿਹਾ ਵਿਚਾਰਾ ਬਗਲਾ, ਮਤ ਹੋਵੇ, ਤਾਂ ਮਤ ਦਾ ਆਪਾਂ ਅਰਥ ਬੁੱਧੀ ਕਰਾਂਗੇ। ਹਾਂਜੀ,
ਉਡਾਰੀ ਤਾਂ ਮਾਰਦਾ ਉਹ ਆਪਣੀ ਜਾਣੇ, ਗਿਆਨ ਵੱਲ ਨੂੰ ਤਾਂ ਜਾਂਦਾ, ਵੱਧਦਾ ਤਾਂ ਹੈ, ਕਥਾ ਤਾਂ ਕਰਦਾ, ਉਹ ਵੀ ਕਹਾਣੀਆਂ ਸੁਣਾਉਂਦਾ, ਸਾਖੀਆਂ ਵੀ ਕੋਸ਼ਿਸ਼ ਕਰਦਾ ਅਰਥਾਉਣ ਦੇ, ਉਹ ਹੈ ਨਾ ਬੀਜੋ ਸੂਝੇ ਕੋ ਨਹੀਂ ਬਹਿਣ ਦੁਲੀਚਾ ਪਾਏ, ਉਹ ਅਜੇ ਤਾਂ ਤੂੰ ਬੀਜ ਹੈ, ਜੰਮਿਆ ਨੀ, ਤੈਨੂੰ ਕਿਵੇਂ ਦੀਨਾ, ਕੁਛ ਵੀ ਨੀ ਦੀਨਾ, ਅਜੇ ਤੈਨੂੰ ਦੁਲੀਚਾ ਪਾ ਕੇ ਤੂੰ ਬਹਿ ਗਿਆ।
ਹੰਸਾਂ ਦੇ
ਇੱਕ ਤਰ੍ਹਾਂ ਦੇ ਪੱਗਾਂ ਵੀ ਆਇਆ ਚਾਹੋ,
ਠੀਕ ਹੈ ਜੀ,
ਤੂੰ ਪੂਰੇ ਬਗ ਬੱਪੜੇ ਸਿਰ ਤਲ ਉੱਪਰ ਪਾਓ, ਉਹਦੀ ਹੋਈ ਹੈ ਪਲਟ ਹੈ ਬਸ, ਉਹਦੇ ਨਾਲ ਰਲਦੀ ਮਿਲਦੀ ਗੱਲ ਹੈ,
ਠੀਕ ਹੈ, ਉਹ ਤੀਸਰੇ ਪਾਤਸ਼ਾਹ ਦਾ, ਪੰਜਵੇਂ ਪਾਤਸ਼ਾਹ ਦਾ।
ਹਾਂਜੀ ਹਾਂਜੀ
ਹਾਂਜੀ, ਜਿੱਤ ਕੋ ਲਾਇਆ ਤਿਤ ਹੀ ਲਾਗਾ, ਕਿਸ ਦੋਸ਼ ਦੀਚੈ ਜਾਂ ਹਰ ਐਵੇਂ ਐਵੇਂ ਭਾਵੇ।
ਆਖਰੀ ਪੰਕਤੀ ਨੇ ਬਿਲਕੁਲ ਗੱਲ ਕਲੀਅਰ ਕਰਤੀ, ਜਿੱਤ ਕੋ ਲਾਇਆ ਤਿਤ ਹੀ ਲਾਗਾ, ਉਹਦੀ ਬੁੱਧੀ ਨੇ ਜਿੱਧਰ ਲਾਇਆ, ਉਹਦੇ ਜਿੱਤ ਦੇ ਮਨ ਨੇ, ਉਹਦੇ ਗਿਆਨ ਨੇ ਜਿੱਧਰ ਉਹਨੂੰ ਲੱਗਿਆ ਹੋਇਆ, ਕੋਈ ਮਾਇਆ ਵੱਲ ਲੱਗਾ, ਆਪਣੀ ਮਰਜ਼ੀ ਨਾਲ ਲੱਗਿਆ ਹੋਇਆ, ਕਿਸੇ ਨੇ ਨੀ ਲਾਇਆ,
ਠੀਕ ਹੈ,
ਉਹਦੇ ਅੰਦਰ ਨੇ ਉਹਨੂੰ ਲਾਇਆ ਹੋਇਆ, ਤਿਤ ਹੀ ਲਾਗਾ, ਕਿਸ ਦੋਸ਼ ਦੀਚੈ, ਕਿਸੇ ਨੂੰ ਦੋਸ਼ ਨੀ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਕਿਸੇ ਦੇ ਸਿਰ ਨਹੀਂ ਦਿੱਤਾ ਜਾ ਸਕਦਾ, ਜਾਂ ਹਰ ਇਵੇਂ ਭਾਵ ਹੈ, ਜਦ ਉਹਦੇ ਨੂੰ ਇਵੇਂ ਭੋਂਦਾ ਉਹਦੇ ਅੰਦਰ ਵੀ ਤਾਂ ਹਰ ਹੈ, ਘੱਟ ਘੱਟ ਮੈਂ ਹਰ ਜੂ ਬਸ ਹੈ, ਉਹਦੇ ਆਪਣੇ ਹਰ ਨੂੰ ਇਵੇਂ ਭੋਂਦਾ। ਹਾਂਜੀ,
ਸਤਿਗੁਰ ਸਰਵਰ ਰਤਨੀ ਭਰਪੂਰੇ ਜਿਸ ਪ੍ਰਾਪਤ ਸੋ ਪਾਵੇ।
ਸਤਿਗੁਰ ਦਾ ਸਰੋਵਰ ਹੈ, ਰਤਨਾਂ ਦਾ ਭਰਿਆ ਹੋਇਆ ਭਰਪੂਰ ਹੈ, ਪੂਰਾ ਤਨਿਆਂ ਤੱਕ ਰਤਨਾਂ ਦਾ ਭਰਿਆ ਹੋਇਆ, ਜਿਸ ਪ੍ਰਾਪਤ ਸੋ ਪਾਵੇ, ਜਿਹਨੂੰ ਪ੍ਰਾਪਤ ਪਾਉਂਦਾ।
ਪ੍ਰਾਪਤ ਕੀ ਹੈ? ਸਤਿਗੁਰ ਜਿਹਨੂੰ ਪ੍ਰਾਪਤ ਹੋ ਜਾਂਦਾ,
ਸਤਿਗੁਰ ਸੱਚ ਦਾ ਗਿਆਨ ਜਿਹਨੂੰ ਪ੍ਰਾਪਤ ਹੋ ਜਾਂਦਾ, ਉਹਦੇ ਤਾਂ ਸੱਚ ਦੇ ਗਿਆਨ ਦਾ ਗੁਰਬਾਣੀ ਚ ਸੱਚ ਦਾ ਗਿਆਨ ਹੈ ਸਾਰਾ, ਰਤਨ ਭਰਪੂਰ ਨੇ ਜਿਹਨੂੰ ਇਹਦੀ ਸਮਝ ਆ ਜਾਂਦੀ ਹੈ ਉਹ ਰਤਨਾਂ ਨਾਲ ਭਰਪੂਰ ਹੋ ਜਾਂਦਾ। ਗੱਲ ਤਾਂ ਸੋਝੀ ਨਹੀਂ ਹੈ,
ਠੀਕ ਹੈ ਜੀ,
ਜੇ ਹੁਣ ਕਿਸੇ ਨੇ ਸੋਝੀ ਲੈਣੀ ਹੋਈ ਗੁਰਬਾਣੀ ਤੇ ਮੰਨੀ ਹੋਣੀ ਹੋਈ ਸੋਝੀ ਲੈਣੀ, ਚਿਮਟੇ ਖੜਕਾ ਕੇ ਹੋਰ ਕਥਾ ਕਹਾਣੀਆਂ ਸੁਣਾ ਕੇ ਗੁਰਬਾਣੀ ਦੀ ਗੱਲੇ ਨੀ ਕਰਨੀ, ਮਾਇਆ ਹੀ ਇਕੱਠੀ ਕਰਨੀ ਹੈ, ਉਹ ਫਿਰ ਬਗਲਾ ਹੀ ਆ, ਮੌਲਾ ਵੰਡੀ ਜਾਣੀਆਂ ਨੇ, ਬਗਲਾ ਹੀ ਆ ਫਿਰ।
ਸਿੱਖ ਹੰਸ ਸਰਵਰ ਇਕੱਠੇ ਹੋਏ ਸਤਿਗੁਰ ਕੈ ਹੁਕਮ ਆਵੇ।
ਸਿੱਖ ਹੰਸ, ਸਿੱਖ ਗੁਰਸਿੱਖ ਨੇ ਸਾਰੇ ਹੰਸ ਨੇ, ਸਰਵਰ ਹੀ ਇਕੱਠੇ ਹੋਏ ਸਤਸੰਗਤ ਦੇ ਵਿੱਚ ਇਕੱਠੇ ਹੋ ਜਾਂਦੇ ਨੇ, ਜਾਂ ਸਤਿਗੁਰ ਦੇ ਆਲੇ ਦੁਆਲੇ ਇਕੱਠੇ ਹੋ ਜਾਂਦੇ ਨੇ। ਸਤਿਗੁਰ ਕੈ ਹੁਕਮ ਆਵੇ, ਸਤਿਗੁਰ ਦੇ ਹੁਕਮ ਚ ਪਾਣੀ ਚੱਲਦੇ ਨੇ, ਉਹਨਾਂ ਦਾ ਇਹ ਆ ਵੀ ਪਾਣੀ ਚੱਲਣ, ਪਾਣੀ ਦੀ ਗੱਲ ਸੰਤ ਨਹੀਂ ਕਰਦੇ, ਸੰਤ ਆਪਣੇ ਪਾਣੀ ਚੱਲਦੇ ਨੇ ਔਰ ਆਪਣੇ ਪਾਣੀ ਲੋਕਾਂ ਨੂੰ ਚਲਾਉਣਾ ਚਾਹੁੰਦੇ ਨੇ, ਆਪਣੀ ਆਪਣੀ ਇਹਨਾਂ ਦੀ ਮੱਤ ਹੈ, ਇਸ ਕਰਕੇ ਆਪਣੀ ਆਪਣੀ ਮੱਤ ਹੈ, ਹੁਕਮ ਚ ਨਹੀਂ ਨਾ ਚੱਲਦੇ। ਹਾਂਜੀ,
ਰਤਨ ਪਦਾਰਥ ਮਾਣਕ ਸਰਵਰ ਭਰਪੂਰ ਹੈ, ਖਾਏ ਖਰਚ ਰਹੇ ਟੋਟ ਨਾ ਆਵੇ।
ਰਤਨ ਪਦਾਰਥ, ਗਿਆਨ ਰਤਨ, ਇਹ ਜਿਹੜਾ ਨਾਮ ਪਦਾਰਥ ਹੈ ਉਹ ਰਤਨ ਹਨ, ਜਿਹੜਾ ਇਹ ਗੁਰਬਾਣੀ ਚ ਭਰਪੂਰ ਹੈ, ਮਾਣਕ ਸਰਵਰ ਭਰਪੂਰੇ, ਇਹ ਸਾਰਾ ਖਜ਼ਾਨਾ ਇਹਦੇ ਚ ਪਾਇਆ ਹੈ ਗੁਰਬਾਣੀ ਚ। ਖਾਏ ਖਰਚਾ, ਗੁਰਮੁਖ ਖਾਂਦੇ ਖਰਚਦੇ ਨੇ, ਵਿਚਾਰਦੇ ਨੇ, ਜੋ ਵਿਚਾਰ ਲੈਂਦਾ ਦੂਜਿਆਂ ਨਾਲ ਵੰਡ ਕੇ ਛਕਦਾ। ਖਾਏ ਖਰਚ ਰਹੇ ਟੋਟ ਨਾ ਆਵੇ, ਖਾਂਦੇ ਖਰਚਦੇ ਰਹਿੰਦੇ ਨੇ, ਘਾਟਾ ਨਹੀਂ ਆਉਂਦਾ, ਜਿੰਨਾ ਖਰਚਦੇ ਨੇ ਓਨਾ ਹੀ ਵੱਧਦਾ, ਜਿੰਨੀ ਵਿਚਾਰ ਕਰਦੇ ਨੇ ਇੱਕ ਦੂਜੇ ਨੂੰ ਦੱਸਦੇ ਨੇ ਪੁੱਛਦੇ ਨੇ, ਓਦਾਂ ਹੀ ਵੱਧਦਾ ਹੀ ਜਾਂਦਾ ਖਜ਼ਾਨਾ, ਘਟਦਾ ਤਾਂ ਹੁੰਦਾ ਹੀ ਨਹੀਂ, ਗਿਆਨ ਦਾ ਖਜ਼ਾਨਾ ਕਦੇ ਘਟਿਆ। ਗਿਆਨ ਚਰਚਾ ਕਰੇ ਤੇ ਦੱਸੇ ਤੇ, ਜੇ ਆਪਣੇ ਕੋਲ ਘਾਟਾ ਲੈ ਲਓ, ਵੱਧਦਾ ਤੇ ਲੈ ਲਓ, ਕਿਸੇ ਕੋਲ ਘਾਟਾ ਨੂੰ ਦੇ ਦਿਓ, ਵਧੂ ਕਿਉਂ, ਤੁਹਾਡੇ ਕੋਲ ਵੀ ਵਧੂ, ਉਹਦੇ ਕੋਲ ਵੀ ਵਧੂ। ਹਾਂਜੀ,
ਸਰਵਰ ਹੰਸ ਦੂਰੀ ਨਾ ਹੋਈ ਕਰਤੇ ਐਵੇਂ ਭਾਵ।
ਸਰਵਰ ਤੋਂ ਹੰਸ ਕਦੇ ਦੂਰ ਨਹੀਂ ਹੋਇਆ ਕਰਦੇ, ਗੁਰਬਾਣੀ ਤੋਂ ਦੂਰ ਨਹੀਂ ਜਾਇਆ ਕਰਦਾ ਗੁਰਸਿੱਖ, ਜਿਹੜਾ ਗੁਰਸਿੱਖ ਬਾਣੀ ਛੱਡ ਕੇ ਦੂਰ ਚਲਾ ਗਿਆ ਉਹ ਸਿੱਖੇ ਨਹੀਂ ਰਹਿੰਦਾ ਫਿਰ। ਕਰਤੇ ਐਵੇਂ ਭਾਵ, ਕਰਤੇ ਪੁਰਖ ਨੂੰ ਐਵੇਂ ਚੰਗਾ ਲੱਗਦਾ, ਉਹ ਕਰਤਾ ਪੁਰਖ ਹੋਣ ਹੀ ਨਹੀਂ ਦਿੰਦਾ, ਇਹ ਕਰਤੇ ਪੁਰਖ ਦੀ ਰਜ਼ਾ ਹੈ ਕਿ ਗੁਰਸਿੱਖ ਬਾਣੀ ਨਾਲ ਜੋੜ ਕੇ ਰੱਖਦਾ ਗੁਰਬਾਣੀ ਨੂੰ, ਉਹਦੀ ਇੱਛਾ ਇਹੀ ਹੈ ਕਿ ਗੁਰਸਿੱਖ ਗੁਰਬਾਣੀ ਤੋਂ ਦੂਰ ਨਾ ਹੋਵੇ, ਜੇ ਦੂਰ ਹੋ ਗਿਆ ਫਿਰ ਗਿਆ, ਫਿਰ ਗੁਰੂ ਨਾਲ ਦੂਰ ਹੋ ਗਿਆ, ਕਰਤੇ ਪੁਰਖ ਤੋਂ ਵੀ ਦੂਰ ਹੋ ਗਿਆ। ਹਾਂਜੀ,
ਜਨ ਨਾਨਕ ਜਿਸ ਦੇ ਮਸਤਕ ਭਾਗ ਤੁਰ ਲਿਖਿਆ ਸੋ ਸਿੱਖ ਗੁਰੂ ਪਹਿ ਆਵੇ।
ਸਤਿਗੁਰੂ ਜੀ ਕਹਿੰਦੇ ਨੇ ਜਿਸ ਦੇ ਮਸਤਕ ਭਾਗ ਤੁਰ ਲਿਖਿਆ, ਜਿਹਨੇ ਅੰਦਰ ਡੂੰਘਾ ਹਿਰਦੇ ਵਿੱਚ ਲਿਖਿਆ ਹੋਇਆ, ਮੰਨਿਆ ਹੋਇਆ ਆਪਣੇ ਅੰਦਰ ਵੀ ਮੈਂ ਬਾਣੀ ਨਹੀਂ ਛੱਡਣੀ ਕਿਸੇ ਕੀਮਤ ਤੇ ਵੀ, ਉਹਨਾਂ ਦੀਆਂ ਖੋਪਰੀਆਂ ਲੈ ਗਈਆਂ, ਚਾਹੇ ਉਹ ਚਰਖੀਆਂ ਤੇ ਚੜ ਗਏ, ਚਾਹੇ ਆਰਿਆਂ ਨਾਲ ਚਿਰ ਗਏ, ਉਹਨਾਂ ਦੇ ਅੰਦਰ ਲਿਖਿਆ ਹੋਇਆ ਸੀ ਤੁਰ, ਸੋ ਸਿੱਖ ਗੁਰੂ ਪੈ ਆਵੇ। ਉਹ ਸਿੱਖ ਗੁਰੂ ਕੋਲ ਚਲਾ ਜਾ, ਪਰਮੇਸ਼ਰ ਕੋਲ ਚਲਾ ਜਾਂਦਾ ਹੈ, ਸ਼ਬਦ ਗੁਰੂ ਨਾਲ ਜੁੜ ਜਾਂਦਾ ਹੈ, ਸ਼ਬਦ ਵਿੱਚ ਹੁਕਮ ਚ ਸਮਾ ਜਾਂਦਾ, ਹੁਕਮ ਹੀ ਬੰਦਾ ਹੁਕਮ ਦੇ ਵਿੱਚ ਸਮਾ ਜਾਂਦਾ, ਸ਼ਬਦ ਗੁਰੂ ਚ ਸਮਾ ਜਾਂਦਾ ਉਹ।
ਆਪ ਤਰਿਆ ਕੁਟੰਬ ਸਭ ਤਾਰੇ ਸਭਾ ਸ੍ਰਿਸ਼ਟ ਛੜਾਵੇ।
ਆਪ ਤਾਂ ਤਰਿਆ ਹੀ ਹੈ, ਉਹ ਤਰਿਆ ਹੋਇਆ ਹੈ, ਕੁਟੰਬ ਸਭ ਛਡਾਵੇ, ਆਪਣੇ ਕੁਟੰਬ ਦੇ ਗੁਰਸਿੱਖਾਂ ਨੂੰ, ਗੁਰ ਜਿਹੜੇ ਆਪਣੇ ਕੁਟੰਬ ਦੇ ਨੇ, ਇੱਕ ਪਿਤਾ ਇੱਕ ਸਿੱਖਿਆ ਵਾਰਕ, ਜਿਹੜੇ ਗੁਰੂ ਵਾਲੇ ਨੇ ਉਹਨਾਂ ਨੂੰ ਵੀ ਤਾਰ ਦਿੰਦਾ, ਉਹਨਾਂ ਨੂੰ ਵੀ ਦੱਸ ਦਿੰਦਾ, ਜਿਹਨੇ ਮੰਨ ਲਈ ਗੱਲ ਸੁਣ ਲਈ ਤਰ ਗਿਆ ਉਹ ਵੀ, ਕੁਟੰਬ ਸਭ ਤਾਰੇ ਸਭਾ ਸ੍ਰਿਸ਼ਟ ਛੁਡਾਵੇ, ਸਾਰੀ ਸ੍ਰਿਸ਼ਟੀ ਨੂੰ ਉਹ ਤਾਂ ਚਾਹੁੰਦਾ ਛੁੱਟ ਜਾਵੇ, ਜਿਹੜਾ ਉਹਦੀ ਗੱਲ ਮੰਨ ਲੈਂਦਾ ਛੁੱਟ ਜਾਂਦਾ, ਜਿਹੜਾ ਉਹ ਰਾਤ ਫੜ ਲੈਂਦਾ, ਛੁੱਟਣ ਕੀ ਵਿਧੀ ਉਹ ਜਾਣਦਾ, ਉਹ ਵਿਧੀ ਦੱਸ ਦਿੰਦਾ, ਜਿਹਨੇ ਛੁੱਟਣਾ ਛੁੱਟ ਸਕਦਾ, ਚਾਹੇ ਕੋਈ ਵੀ ਹੋਵੇ, ਭਾਸ਼ਾ ਕੋਈ ਵੀ ਹੋਵੇ, ਉਹਦੀ ਕਿਤੇ ਦਾ ਵੀ ਜੰਮਿਆ ਹੋਵੇ, ਕਿਸੇ ਦੇਸ਼ ਦਾ ਵੀ ਹੋਵੇ, ਕੋਈ ਮਤ ਵੀ ਬਣਦਾ ਹੋਵੇ, ਚਾਹੇ ਮੁਸਲਮਾਨਾਂ ਨੇ ਵੀ ਗੁਰਬਾਣੀ ਮੰਨ ਕੇ ਉਹ ਵੀ ਤਰ ਗਏ, ਸੱਤਾ ਬਲਵੰਡ ਵਰਗੇ ਵੀ ਤਰ ਗਏ, ਸਦਨ ਕਸਾਈ ਵਰਗੇ ਵੀ ਤਰ ਗਏ, ਪਿੱਛੇ ਕੌਣ ਸੀ, ਕੀ ਸੀ, ਕੀ ਨਹੀਂ ਸੀ, ਇਹਦਾ ਕੋਈ ਮਤਲਬ ਨਹੀਂ। ਗੁਰਬਾਣੀ ਮੰਨ ਲਈ ਜੇ, ਗੁਰਬਾਣੀ ਸਮਝ ਲਈ ਜੇ, ਪਾਰ ਹੋ ਗਿਆ।
ਸਭਾ ਸ੍ਰਿਸ਼ਟ ਚੜਾਵੇ, ਸਾਰੀ ਸ੍ਰਿਸ਼ਟੀ ਨੂੰ ਚੜਾ ਲੈਂਦਾ।
ਅੰਗਰੇਜ਼ੀ ਚ ਗੱਲ ਦੱਸ ਦੋਗੇ, ਅੰਗਰੇਜ਼ਾਂ ਦੇ ਸਮਝ ਆਜੂ, ਜਰਮਨ ਦੇ ਵਿੱਚ ਗੱਲ ਦੱਸ ਦੂਗਾ, ਜਰਮਨੀ ਭਾਸ਼ਾ ਚ ਉਹਨਾਂ ਦੇ ਸਮਝ ਆਜੂ, ਭਾਸ਼ਾ ਉਹਨਾਂ ਦੀ ਚ ਦੱਸਣੀ ਪਊਗੀ। ਸਮੱਸਿਆ ਭਾਸ਼ਾ ਦੀ ਤਾਂ ਹੋ ਸਕਦੀ ਹੈ, ਛੁੱਟ ਹਰੇਕ ਸਕਦਾ।
ਠੀਕ ਹੈ ਜੀ। ਮਹੱਲਾ ਪੰਜਵਾਂ, ਪੰਡਿਤ ਆਖਾਏ ਬਹੁਤੀ ਰਾਹੀਂ, ਕੋਰੜ ਮੋਠ ਜਨੇਹਾ, ਅੰਦਰ ਮੋਹ ਨਿਤ ਭਰਮ ਵਿਆਪਿਆ, ਤਿਸ ਤਿਸ ਨਾਹੀ ਦੇਹ।
ਹਾਂ, ਪੰਡਿਤ ਦਾ ਆਖੂਦਾ ਕਹਿੰਦਾ ਮੈਂ ਪੰਡਿਤ ਹਾਂ, ਵਿਦਵਾਨ ਆ ਨਾ ਬਹੁਤ ਬੜਾ, ਵਿਦਵਾਨ ਪੰਡਿਤ ਹੁੰਦੇ ਨੇ। ਬਹੁਤੀ ਰਾਹੀ, ਰਾਹ ਇੱਕ ਨੀ ਹੈ, ਰਾਹ ਬਹੁਤ ਹੈ, ਬਹੁਤੇ ਰਾਹੀ ਚੱਲਦਾ ਹੈ। ਰਾਹ ਇੱਕ ਨੀ, ਇੱਕ ਰਾਹ ਨੀ ਜਾਣਦਾ, ਸੱਚ ਦਾ ਮਾਰਗ ਨੀ ਜਾਣਦਾ ਹੈ। ਪੰਡਿਤ ਸੱਚ ਦਾ ਮਾਰਗ ਜਾਣਦਾ ਹੀ ਨੀ ਹੁੰਦਾ, ਵਿਦਵਾਨ ਨੀ ਜਾਣਦੇ ਸੱਚ ਦਾ ਮਾਰਗ ਕੀ ਹੁੰਦਾ। ਵਿਦਵਾਨ ਤਾਂ ਬਹੁਤ ਹੋਰ ਪੜ੍ਹਦੇ ਨੇ, ਫਲਾਨਾ ਧਰਮ ਵੀ ਪੜ੍ਹ ਲਿਆ, ਮੈਂ ਕੁਰਾਨ ਵੀ ਪੜ੍ਹ ਲਈ, ਮੈਂ ਉਹ ਧਰਮ ਵੀ ਪੜ੍ਹ ਲਿਆ, ਬਹੁਤੇ ਰਾਹ ਪੜ੍ਹਦੇ ਹੁੰਦੇ ਨੇ। ਕੋਰੜ ਮੋਠ, ਕੋਰੜ ਮੋਠ ਹੁੰਦਾ, ਕੋੜ ਕੋਕੜੂ ਹੁੰਦਾ ਮੋਠਾਂ ਦੇ ਵਿੱਚ, ਉਹ 100 ਕੁਇੰਟਲ ਲੱਕੜਾਂ ਵੀ ਫੂਕਦੀ ਹੈ ਨਾ, ਉਹ ਨਿਕਲਦਾ ਹੈ। ਕੋਕੜੂ ਜਿਹੜਾ ਹੁੰਦਾ ਉਹਨੂੰ ਕੋਰੜ ਮੋਠ ਕਹਿੰਦੇ ਮੋਠਾਂ ਚ। ਉਹ ਇਹ ਜਿਹਾ ਹੁੰਦਾ ਪੰਡਿਤ, ਉਹਦੇ ਤੇ ਅਸਰ ਕਿਸੇ ਵੀ ਧਰਮ ਦਾ ਨੀ ਪੈਂਦਾ। ਜਿੰਨੇ ਸਾਰੇ ਦੁਨੀਆਂ ਭਰ ਦੇ ਧਰਮ ਪੜ੍ਹ ਲਵੇ, ਅਸਰ ਕਿਸੇ ਦਾ ਵੀ ਨੀ ਪੈਣਾ ਉਹਦੇ ਤੇ। ਅੰਦਰ ਮੋਹ, ਅੰਦਰ ਕੀ ਹੈ, ਮਾਇਆ ਦਾ ਮੋਹ ਹੈ। ਨਿਤ ਪਰਮ ਵਿਆਪ ਹੈ, ਪਰਮ ਰੋਜ਼ ਵੱਧਦਾ ਉਹਦੇ ਅੰਦਰ।
ਤਿਸ ਤਸ ਨਾਹੀ ਦੇਹਾ,
ਹਿਰਦੇ ਦੇ ਵਿੱਚ ਉਹਦੀ ਜਿਹੜੀ ਦੇਹੀ ਹੈ ਨਾ, ਮੁਕਤ ਮਨ ਕਰਕੇ ਸੰਤੁਸ਼ਟ ਨਹੀਂ ਹੁੰਦਾ, ਤੇ ਤ੍ਰਿਸ਼ਨਾ ਉਹਦੀ ਜਿਹੜੀ ਹੈ ਨਾ, ਭੁੱਖ ਤ੍ਰਿਸ਼ਨਾ ਜਾਂਦੀ ਨਹੀਂ ਹੈ, ਤ੍ਰਿਸ਼ਨਾ ਭੁੱਖ ਨਹੀਂ ਉਤਰਦੀ ਮਾਇਆ ਵੱਲੋਂ ਉਹਦੀ। ਹਾਂਜੀ।
ਕੂੜੀ ਆਵੇ ਕੂੜੀ ਜਾਵੇ, ਮਾਇਆ ਕੀ ਨਿਤ ਜੋਹਾ।
ਮਾਇਆ ਦੀ ਇੱਛਾ ਹੀ ਰਹਿੰਦੀ ਹੈ, ਮਾਇਆ ਕੂੜੀ ਹੈ, ਝੂਠੀ ਆ, ਇਹ ਆਉਂਦੀ ਜਾਂਦੀ ਰਹਿੰਦੀ। ਉਹ ਮਾਇਆ ਹੀ ਆਉਂਦੀ ਹੈ, ਮਾਇਆ ਹੀ ਉਹਦੇ ਕੋਲ ਜਾਂਦੀ ਹੈ, ਮਾਇਆ ਦੀ ਉਹਦੇ ਅੰਦਰ ਇੱਛਾ ਰਹਿੰਦੀ ਹੈ, ਮਾਇਆ ਵੱਲੇ ਝਾਕਦਾ ਰਹਿੰਦਾ। ਝੂਠ ਪੜ੍ਹਦਾ, ਝੂਠ ਇਕੱਠਾ ਕਰਦਾ, ਝੂਠ ਵੰਡਦਾ, ਝੂਠੀਆਂ ਮੱਤਾਂ ਨੂੰ ਪੜ੍ਹਦਾ, ਝੂਠ ਦੀਆਂ ਮੱਤਾਂ ਦਾ ਹੀ ਪ੍ਰਚਾਰ ਕਰਦਾ, ਆ ਝੂਠੀ ਮਾਇਆ ਇਕੱਠੀ ਕਰਦਾ। ਹਾਂਜੀ।
ਸੱਚ ਕਹੇ ਤਾਂ ਛੋਹੋ ਆਵੇ, ਅੰਤਰ ਬਹੁਤਾ ਰੋਹਾ।
ਜੇ ਸੱਚ ਕਹਿ ਦੇਵੇ ਉਹਨੂੰ ਨਾ, ਤਾਂ ਛੋਹੋ ਆਵੇ ਉਹਨੂੰ। ਸੱਚ ਤੋਂ ਤਾਂ ਹੁੰਦੀ ਹੈ ਜਿਵੇਂ ਉਹਦਾ ਨਾ ਪਿਟਿਆ ਜਾਂਦਾ, ਛੋਹ ਲੱਗੀ।
ਹਾਂਜੀ।
ਹਰੀ ਜਨ ਕਿਸੇ ਨੂੰ ਹੱਥ ਲਾ ਦੇਵੇ ਨਾ, ਸੱਚ ਤੋਂ ਤਾਂ ਐ ਡਰਦੇ ਨੇ ਜਿਵੇਂ ਪੰਡਿਤ ਕਿਸੇ ਕਿਮਾਰ ਤੋਂ ਡਰਦਾ ਸੀ, ਵੀ ਜੇ ਮੇਰਾ ਇਹ ਟੱਚ ਹੋ ਗਿਆ ਮੈਂ ਤਾਂ ਮਲੀਨ ਹੋ ਜੂਗਾ, ਛੋਹ ਲੱਗ ਜੂਗੀ ਮੈਨੂੰ। ਸੱਚ ਤੋਂ ਐ ਡਰਦਾ ਉਹ, ਛੂਣ ਤੋਂ ਵੀ ਡਰਦਾ, ਛੋਹ ਤੋਂ ਵੀ ਡਰਦਾ ਹੈ। ਸੱਚ ਦੇ ਛੋਹ ਆਵੇ, ਅੰਤਰ ਬਹੁਤਾ ਰੋਹਾ, ਅੰਦਰ ਰੋਹ ਕ੍ਰੋਧ ਕਿੰਨਾ, ਕੁਛ ਹਿਸਾਬੇ ਨੀ। ਸੱਚ ਸੁਣ ਕੇ ਭਾਂਬੜ ਮਚਣ ਲੱਗ ਜਾਂਦਾ ਉਹਦੇ ਅੰਦਰ, ਭਾਂਬੜ। ਹਾਂਜੀ।
ਵਿਆਪਿਆ ਦੁਰਮਤ ਕਬੁੱਧ ਕਮੂੜਾ, ਮਨ ਲਾਗਾ ਤਿਸ ਮੋਹਾ।
ਬਸ ਦੁਰਮਤ ਇੰਨੀ ਹੈ, ਵਧੀ ਜਾਂਦੀ ਹੈ ਰੋਜ਼, ਵਿਆਪੀ ਜਾਂਦੀ ਹੈ ਦੁਰਮਤ। ਦੁਰਮਤ ਹੈ, ਦੁਰਮਤ ਗਾਹਾਂ ਤੇ ਗਾਹਾਂ ਇਕੱਠੀ ਕਰੀ ਜਾਂਦਾ ਦੁਰਮਤ। ਦੂਰੀ, ਸੱਚ ਤੋਂ ਦੂਰੀ, ਤੋਂ ਦੂਰੀ ਬਣਾਈ ਜਾਂਦਾ ਰੋਜ਼। ਕਬੁੱਧ, ਬੁੱਧ ਵੀ ਪੁੱਠੀ ਹੈ, ਕਬੁੱਧ ਹੁੰਦੀ ਹੈ ਜਿਹੜੀ ਗਾਹਾਂ ਜਨਮ ਜੂਏ ਚ ਹਾਲਣ ਵਾਲੀ ਬੁੱਧੀ ਜਿਹੜੀ ਹੁੰਦੀ ਹੈ, ਜੋ ਲੈ ਕੇ ਆਇਆ ਸੀ ਉਹ ਵੀ ਨੀ ਲੈ ਕੇ ਜਾਣਾ। ਜਿਹਨਾਂ ਜਨਮ ਜੂਏ ਹਾਰਿਆ ਉਹਨਾਂ ਦੀ ਕਬੁੱਧ ਹੁੰਦੀ ਹੈ, ਕਬੁੱਧ ਕਰਕੇ ਹੀ ਹਾਰਦੇ ਨੇ। ਜੀਵਨ ਦੌਤ ਹੈ ਲਾਤਾ ਮਾਇਆ ਵਾਸਤੇ, ਸੱਚ ਗਵਾ ਲਿਆ ਕੂੜ ਵਾਸਤੇ। ਤੇ ਕਮੂੜਾ, ਕਮੂੜਾ ਹੁੰਦਾ ਮੂਰਖਾਂ ਦਾ ਵੀ, ਮੂਰਖ ਤਾਂ ਸਿੱਧਾ ਆਦਮੀ ਵੀ ਹੋ ਸਕਦਾ, ਸੱਚਾ ਸੱਚਾ ਆਦਮੀ ਵੀ ਮੂਰਖ ਹੋ ਸਕਦਾ, ਉਹ ਵਿਗੜਿਆ ਹੋਇਆ ਮੂਰਖ ਹੈ ਕਮੂੜਾ। ਮਨ ਲਾਗਾ ਤਿਸ ਮੋਹਾ, ਉਹਦੇ ਮਨ ਦੇ ਵਿੱਚ ਮਾਇਆ ਦਾ ਮੋਹ ਬਹੁਤ ਹੀ ਬੁਰੀ ਤਰ੍ਹਾਂ ਨਾਲ ਮਾਇਆ ਦੇ ਮੋਹ ਚ ਫਸਿਆ ਹੈ। ਹਾਂਜੀ।
ਠੱਗੇ ਸੇਤੀ ਠੱਗ ਰਲ ਆਇਆ, ਸਾਥ ਵੀ ਇੱਕੋ ਜਿਹਾ।
ਉਹਦੇ ਨਾਲ ਦੇ ਵੀ ਠੱਗੇ ਨੇ, ਜਿਹੜੇ ਉਹਦੇ ਸਾਥੀ ਨੇ, ਭਾਈਵਾਲ ਨੇ, ਉਸ ਪੰਥ ਵਾਲੇ ਸਾਰੇ ਠੱਗੇ ਨੇ। ਜਿਵੇਂ ਸਿੱਖਾਂ ਦੇ ਜਿਹੜੇ ਗੁਰਸਿੱਖ ਨੇ ਉਹਨਾਂ ਦਾ ਇੱਕੋ ਜਿਹੇ ਹੁੰਦੇ ਨੇ, ਐਵੇਂ ਇਹ ਜਿਹੜੇ ਨੇ ਠੱਗ ਹੁੰਦੇ ਨੇ, ਵੈਸ ਨੂੰ ਉਹ ਵੀ ਇੱਕੋ ਜਿਹੇ ਹੀ ਨੇ ਸਾਰੇ। ਗੁਰਭਾਈ ਨੇ ਨਾ ਇਹ ਠੱਗੇ ਸੇਤੀ ਠੱਗ ਰਲ ਆਇਆ, ਠੱਗ ਨਾਲ ਠੱਗੇ ਰਲ ਸਕਦਾ, ਠੱਗ ਨਾਲ ਇਮਾਨਦਾਰ ਆਦਮੀ ਕਿਵੇਂ ਰਲ ਕੇ ਬੈਠੂਗਾ? ਠੱਗ ਨਾਲ ਠੱਗ ਦੀ ਉਹ ਬਣ ਸਕਦੀ ਹੈ, ਇਮਾਨਦਾਰੀ ਦੀ ਨੀ ਬਣ ਸਕਦੀ, ਉਹਦੀ ਅਜੋਟੀ ਬਣੂ ਚੱਲ ਨਾਲ ਆਇਆ। ਸਾਥ ਵੀ ਇੱਕੋ ਜਿਹਾ, ਇੱਕੋ ਜਿਹਾ ਸਾਥ ਹੈ ਦੋਵਾਂ ਦਾ। ਉਹਦੇ ਕੋਲ ਵੀ ਮੋਹ ਹੈ ਮਾਇਆ, ਝੂਠ ਤੂਫਾਨ ਉਹਦੇ ਕੋਲ ਵੀ ਉਹੀ ਚੀਜ਼, ਵਿਕਾਰਾਂ ਦੀ ਭੰਡ ਉਹਦੇ ਕੋਲ ਹੈ, ਵਿਕਾਰਾਂ ਦੀ ਭੰਡ ਉਹਦੇ ਕੋਲ। ਹਾਂਜੀ।
ਸਤਿਗੁਰ ਸਰਾਫ਼ ਨਦਰੀ ਵਿੱਚ ਦੋ ਕੱਢੇ ਤਾਂ ਉਗੜ ਆਇਆ ਲੋਹਾ।
ਜਾਂ ਸਤਿਗੁਰ ਜਿਹੜਾ ਹੈਗਾ ਗਾਹ ਮਿਲ ਗਿਆ ਮਾਲਾ ਵਾਲਿਆਂ ਨੂੰ, ਇਹਨਾਂ ਨੂੰ ਸਰਾਫ ਜਿਹਨੂੰ ਖਰੇ ਖੋਟੇ ਦੀ ਪਛਾਣ ਹੈ, ਗੁਰਮੁਖ ਮਿਲ ਗਿਆ। ਕੋਈ ਗੁਰਮੁਖ ਖੋਟੇ ਖਰੇ ਪਛਾਣ, ਕੋਈ ਗੁਰਮੁਖ ਸਤਿਗੁਰ ਕਹਿ ਲੋ, ਗੁਰਮੁਖ ਕਹਿ ਲੋ, ਸਰਾਫ ਮਿਲ ਗਿਆ ਨਾ, ਨਜ਼ਰੀ ਆਇਆ ਜਦ ਉਹਦੇ ਨਿਗਾਹ ਚ ਆ ਗਿਆ, ਵਿੱਚ ਤੋਂ ਕੱਢਾ ਜਦ ਬੀਜਦੀ ਉਹਦੇ ਨਿਗਾਹ ਕੱਢ ਕੇ ਬੀਜਦੀ ਉਹਦੇ ਵਿਚਾਰ ਕੇ ਲੋਕਾਂ ਨੂੰ ਦੱਸਿਆ ਨਾ ਉਹਨਾਂ ਦਾ ਸਾਰਾ ਪ੍ਰਪੰਚ, ਤਾਂ ਉਗੜਾਇਆ ਲੋਹਾ, ਤਾਂ ਲੋਹਾ ਹੀ ਉਗੜਿਆ। ਉੱਤੇ ਤਾਂ ਮਲਮਾ ਹੀ ਸੀ, ਉੱਤੇ ਸੋਨੇ ਦਾ ਤਾਂ ਮਲਮਾ ਸੀ, ਥੱਲੇ ਤਾਂ ਲੋਹਾ ਹੀ ਸੀ। ਜਦ ਥੱਲੇ ਥੋੜਾ ਜਿਹਾ ਖੁੱਦ ਕੇ ਦੇਖਿਆ ਨਾ, ਦੋ ਤਰਕ ਕੀਤੇ ਤਾਂ ਥੱਲੇ ਸਭ ਝੂਠੇ ਸੀ, ਲੋਹਾ ਹੀ ਸੀ। ਮਨਮੁੱਖੇ ਸੀਗੇ, ਮਨ ਲੋਹਾ ਹੀ ਹੁੰਦਾ, ਮਨਮੁੱਖ ਕਰਕੇ ਲੋਹਾ ਕਿਹਾ। ਮਨ ਦੀ ਉਹ ਮਤ ਸੀ ਥੱਲੇ, ਮਨ ਦੀ ਮਤ ਲੋਹਾ ਹੀ ਹੁੰਦੀ ਹੈ। ਜਿਹੜੀ ਗੁਰਮਤ ਆ ਕੰਚਨ ਹੁੰਦੀ ਹੈ, ਕੰਚਨ ਕਾਇਆ ਕੋਟਗੜ ਵਿੱਚ ਹਰ ਹਰ ਸਿੱਧਾ। ਹਾਂਜੀ,
ਬਹੁਤੇਰੀ ਥਾਈ ਰਲਾਏ ਰਲਾਏ ਦਿੱਤਾ, ਉਗੜਿਆ ਪੜਦਾ ਅੱਗੇ ਆਏ ਖਲੋਹਾ।
ਇਹਨਾਂ ਨੇ ਆਪਣਾ ਜਿਹੜਾ ਗਿਆਨ ਸੀ ਨਾ, ਆਪਣੀ ਮਤ ਦਾ ਗਿਆਨ ਸੀ, ਬਹੁਤੀ ਥਾਈ ਰਲਾ ਰਲਾ ਕੇ ਦਿੱਤਾ, ਜਿਵੇਂ ਕੁਰਬਾਨਾ ਪਾ ਲਈਆਂ, ਉੱਤੋਂ ਸਿੱਖ ਦਿਖਣ ਲੱਗ ਗਏ, ਗੁਰਬਾਣੀ ਪੜ੍ਹਦੇ ਨੇ, ਰਲਾ ਕੇ ਆਪਣਾ ਹੀ ਦਿੱਤਾ ਇਹਨਾਂ ਨੇ ਗਿਆਨ। ਗਿਆਨ ਉਹੀ ਦਿੱਤਾ, ਮਾਸ ਨੀ ਖਾਣਾ। ਇਹ ਕੀ ਹੈ? ਇਹ ਹੈਗਾ ਵੈਸ਼ਨੂ ਮਤ, ਗੁਰਮਤ ਹੈ ਨੀ, ਇਹ ਧਰਮ ਗ੍ਰੰਥ ਤੇ ਤਾਂ ਆਧਾਰ ਤੇ ਨੀ, ਵੈਸ਼ਨੂ ਮਤ ਕਿਸੇ ਤੇ ਹੈ। ਵੈਸ਼ਨੂ ਸੋ ਜੇ ਸੁਪਰ ਸੋ ਪ੍ਰਸੰਨ, ਵਿਸ਼ਨ ਕੀ ਮਾਇਆ ਤੇ ਹੋਏ ਪੈਣ। ਸਾਡੇ ਕੋਲ ਤਾਂ ਡੈਫੀਨੇਸ਼ਨ ਹੈ, ਹੋਰ ਹੈ। ਇਹਨਾਂ ਨੇ ਗੁਰਬਾਣੀ ਨੂੰ ਉੱਤੇ ਮੂਹਰੇ ਰੱਖਿਆ ਹੋਇਆ, ਉੱਤੋਂ ਭੇਸ ਵੀ ਸਿੱਖੀ, ਦਿੰਦੇ ਨੇ ਮਤ ਆਪਣੀ ਨੂੰ ਰਲਾ ਕੇ, ਪਰ ਫੜੇ ਫੇਰ ਗਏ ਹੁਣ, ਵਾਲਾ ਦੇ ਤੀ ਆਪਣੀ, ਇਹ ਕਰਤਾ ਉਹ ਕਰਤਾ, ਜਾਪ ਆਪਣੇ ਵਾਲਾ ਬਣਾਤਾ, ਨਾਮ ਆਪਣੇ ਵਾਲਾ ਬਣਾਤਾ, ਰਲਾ ਕੇ ਦਿੱਤਾ ਸਾਨੂੰ ਇਹ ਗਿਆਨ ਇਹਨਾਂ ਦੇ, ਅੰਗਰੇਜ਼ਾਂ ਦੇ ਕਹੇ ਹੋਏ ਤੇ, ਅੰਗਰੇਜ਼ਾਂ ਦੇ ਪੈਦਾ ਕੀਤੇ ਹੋਏ ਨੇ ਸਾਰੇ ਫੌਜੀ ਤੇ। ਪਰ ਫੇਰ ਉਗੜ ਗਿਆ ਪੜਦਾ ਇਹਨਾਂ ਦਾ, ਅਗਰ ਫੜੇ ਫੇਰ ਗਏ, ਹੁਣ ਜਸਟੀਫਾਈ ਕਰਨ, ਉਗੜਿਆ ਪੜਦਾ ਅੱਗੇ ਆਇਆ, ਅੱਗੇ ਆ ਗਿਆ ਇਹਨਾਂ ਦੇ ਉਗੜਿਆ ਪੜਦਾ, ਹੁਣ ਜਸਟੀਫਾਈ ਕਰਨ ਵੀ ਇਹਨਾਂ ਨੇ 70-80 ਸਾਲ ਜੋ ਧੋਖਾ ਕੀਤਾ ਸੰਗਤ ਨਾਲ, ਸਿੱਖ ਸੰਗਤ ਨਾਲ, ਉਹਦਾ ਜਵਾਬ ਦੇਣ, ਸੰਗਤ ਨੂੰ ਜਵਾਬ ਦੇਣ, ਡੇਰਿਆਂ ਦਾ ਪੈਸਾ ਜਿਹੜਾ ਇਕੱਠਾ ਕੀਤਾ ਕਿਉਂ ਕੀਤਾ, ਔਰ ਸੰਗਤ ਨੂੰ ਜੋ ਪ੍ਰਚਾਰ ਕਰਦੇ ਰਹੇ ਗੁਰਮਤ ਤੋਂ, ਉਲਟ ਉਹ ਕਿਉਂ ਕਰਦੇ ਰਹੇ? ਇਹ ਅੱਜ ਦਾ ਗੁਰਮਤ ਦਾ ਜੋ ਅਸੀਂ ਕਰ ਰਹੇ ਹਾਂ ਗੁਰਮਤ ਦੇ ਅਰਥ, ਇਹ ਗਲਤ ਨੇ ਸਾਬਤ ਕਰਨ, ਤੇ ਨਹੀਂ ਤਾਂ ਮੁਲਜ਼ਮ ਨੇ ਸਿੱਖ ਸੰਗਤ ਦੇ ਸਾਰੇ ਹੀ ਇਹ। ਹਾਂਜੀ,
ਉਗੜਿਆ ਪੜਦਾ ਅੱਗੇ ਆਏ ਖਲੋ,
ਪੜਦਾ ਉਗੜ ਕੇ ਅੱਗੇ ਆ ਕੇ ਖੜ ਗਿਆ ਇਹਨਾਂ ਦੇ, ਰਾਹ ਬੰਦ ਹੋ ਗਿਆ ਇਹਨਾਂ ਦਾ, ਜੋ ਕਹਿੰਦੇ ਨੇ ਝੂਠ ਹੈ ਸਭ।
ਠੀਕ ਹੈ ਜੀ। ਸਤਿਗੁਰ ਕੀ ਜੇ ਸ਼ਰਣੀ ਆਵੇ, ਫਿਰ ਮਨੂਰੋਂ ਕੰਚਨ ਹੋਹਾ।
ਜੇ ਸਤਿਗੁਰ ਦੀ ਸ਼ਰਨ ਆ ਜਾਂਦੇ, ਜੇ ਭਾਣੇ ਚ ਆ ਜਾਂਦੇ, ਜੇ ਗੁਰਬਾਣੀ ਨੂੰ ਅੰਦਰੋਂ ਮੰਨ ਲੈਂਦੇ, ਫਿਰ ਸੰਤ ਨਾ ਕਹੋਂਦੇ, ਫਿਰ ਸਿੱਖ ਬਣਦੇ, ਇਹ ਭਾਣਾ ਵੀ ਪਾ ਲਿਆ, ਹੋ ਵੀ ਤੁਸੀਂ ਸੰਤ, ਜਿੰਨਾ ਤੁਸੀਂ ਬਲੈਕਮੇਲਿੰਗ ਕਰਦੇ। ਸਿੱਖ ਗੁਰੂ ਨੇ ਸਿੱਖ ਬਣਾਏ ਨੇ, ਸੰਤ ਨਹੀਂ ਬਣਾਏ, ਸੰਤਾਂ ਨੂੰ ਸਿੱਖ ਬਣਾਇਆ। ਕਹੇ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ। ਸੰਤਾਂ ਕੋਲ ਅਕਲ ਹੁੰਦੀ ਤਾਂ ਸੰਤਾਂ ਨੂੰ ਕੀ ਲੋੜ ਸੀ ਉਪਦੇਸ਼ ਲੈਣ ਦੀ? ਗੁਰੂ ਨੂੰ ਕੀ ਲੋੜ ਸੀ ਇਹਨਾਂ ਨੂੰ ਉਪਦੇਸ਼ ਦੇਣ ਦੀ, ਜਿਹਨਾਂ ਦੇ ਕੋਲ ਕੁਛ ਹੁੰਦਾ? ਇਹ ਸੰਤ ਕਹਾਉਂਦੇ ਨੇ, ਜੋ ਵੀ ਸੰਤ ਕਹਾਉਂਦੇ ਨੇ, ਸਿੱਖ ਬਣੂ ਤਿਆਰ ਨੀ। ਜੇ ਤੁਸੀਂ ਸਿੱਖ ਬਣੂ ਤਿਆਰ ਨੀ, ਸਿੱਖ ਬਣੇ ਹੀ ਨਹੀਂ ਹੈਗੇ। ਸਿੱਖਾਂ ਨੂੰ ਉਪਦੇਸ਼ ਮਗਰ ਕਿਹੜੀ ਗੱਲੋਂ ਲਾਇਆ ਹੋਇਆ? ਕਿਹੜੀ ਗੱਲ ਦਾ ਗੁਰਬਾਣੀ ਨੂੰ ਮੂਹਰੇ ਕਿਉਂ ਰੱਖਿਆ ਹੋਇਆ? ਧਰਮ ਦੇ ਨਾਂ ਤੇ ਬਲੈਕਮੇਲਿੰਗ ਕੀਤੀ, ਫਰੌਡ ਕੀਤਾ, ਇਹਦਾ ਜਵਾਬ ਦੇਣਾ ਹੀ ਪਊਗਾ ਹੁਣ ਸਿੱਖਾਂ ਨੂੰ। ਜੇ ਹੋ ਜਾਂਦੇ ਸਿੱਖ, ਹੁਣ ਵੀ ਜੇ ਸਿੱਖ ਬਣ ਜਾਓਗੇ, ਅੱਜ ਨਾ ਮਨੂਰ ਹੋਇਆ ਨਾ, ਗੜਿਆ ਹੋਇਆ ਲੋਹਾ ਮਨੂਰ ਹੋ ਜਾਂਦਾ, ਕੰਚਨ ਫੇਰ ਸੋਨਾ ਬਣ ਜਾਓਗੇ। ਮਨੂਰ ਹੋ ਚੁੱਕੇ, ਲੋਹਾ ਵੀ ਨੀ ਰਹੇ ਹੁਣ ਤੁਸੀਂ। ਜਿਹੜਾ ਬੇਈਮਾਨ ਹੋ ਜਾਵੇ ਉਹ ਮਨੂਰ ਹੋ ਜਾਂਦਾ, ਬੇਈਮਾਨੀ ਤੁਹਾਡੀ ਸਾਹਮਣੇ ਆ ਗਈ, ਅਗਿਆਨਤਾ ਸਾਹਮਣੇ ਆ ਗਈ, ਕਪਟ ਸਾਹਮਣੇ ਆ ਗਏ ਸਾਰੇ, ਹੁਣ ਨੀ ਇਹ ਲੋਹਾ ਵੀ ਰਿਹਾ, ਲੋਹੇ ਦੇ ਭਾਵ ਵਿਕਣ ਵਾਲਾ ਮਨੂਰ ਹੋ ਚੁੱਕਿਆ। ਕੰਚਨ ਹੋਣਾ ਤਾਂ ਸਿੱਖ ਸੰਗਤ ਤੋਂ ਮਾਫੀ ਮੰਗੋ, ਸਾਰਾ ਪੈਸਾ ਸੰਗਤ ਦਾ ਸੰਗਤ ਨੂੰ ਵਾਪਸ ਕਰੋ, ਚਾੜੂ ਕਰਦਾਰ ਬਣ ਕੇ ਹੁਣ ਸੇਵਾ ਕਰੋ ਗੁਰੂ ਘਰ ਦੀ, ਜਿਵੇਂ ਲੋਕਾਂ ਤੋਂ ਕਰਾਈ ਹੈ, ਫਿਰ ਮਾਫੀ ਮਿਲ ਸਕਦੀ ਹੈ, ਵਰਨਾ ਨਹੀਂ ਮਾਫੀ ਮਿਲ ਸਕਦੀ। ਹਾਂਜੀ,
ਸਤਿਗੁਰ ਨਿਰਵੈਰ ਪੁੱਤਰ ਸੱਤਰ ਸਮਾਨੇ, ਔਗਣ ਕੱਟੇ ਕਰੇ ਸੁਧ ਦੇਹਾ।
ਸਤਿਗੁਰ ਤਾਂ ਨਿਰਵੈਰ ਹੈ, ਉਹਦਾ ਕੋਈ ਵੈਰ ਥੋੜੀ ਹੈ ਕਿਸੇ ਨਾਲ। ਪੁੱਤਰ ਔਰ ਸੱਤਰ ਦੁਸ਼ਮਣ, ਔਰ ਉਹਦਾ ਆਪਣਾ ਪੁੱਤਰ, ਉਹਨੂੰ ਤਾਂ ਇੱਕੋ ਹੀ ਬਰਾਬਰ ਨੇ, ਉਹਨੂੰ ਨੀ ਫਰਕ ਪੈਂਦਾ, ਸਾਨੂੰ ਨੀ ਫਰਕ ਪੈਂਦਾ। ਗੁਰਸਿੱਖਾਂ ਨੂੰ ਤਾਂ ਸੰਤ ਔਰ ਸਿੱਖ ਬਰਾਬਰ ਨੇ, ਉਹ ਹਿਸਾਬ ਲੈਣ ਵਾਲਾ ਅੱਗੇ ਬੈਠਾ ਹੈ, ਸਾਨੂੰ ਕੀ ਠੇਕਾ ਹੈ ਜੀ, ਜੇ ਕਰੋਗੇ ਜੀ ਭਰ ਲਓਗੇ, ਨਾ ਮੰਨੋ ਮਾਫੀ, ਫਿਰ ਕੀ ਹੋ ਜੂਗਾ। ਜਿਹੜੇ ਚਲੇ ਗਏ ਸੀ ਛੱਡ ਕੇ ਸਭ ਕੁਝ, ਤੁਸੀਂ ਵੀ ਇੱਥੇ ਛੱਡ ਜਾਣਾ। ਦੇਖ ਦਿਖਾਇਓ ਜਗਤ ਕੋ ਲੋਗਨ ਕੋ ਬਸ ਕੀ ਨਾਲੀ ਪੰਕਤੀ ਪੜ੍ਹ ਲਿਆ ਕਰੋ ਰੋਜ਼ ਆਪ, ਲੋਕਾਂ ਨੂੰ ਜੋ ਦੱਸਦਾ ਤੁਸੀਂ ਇਹਦਾ ਪਾਠ ਕਰਿਆ ਕਰੋ ਰੋਜ਼ ਆਪ, ਤੁਹਾਨੂੰ ਪਤਾ ਲੱਗੇ ਵੀ ਤੁਸੀਂ ਕਿੱਥੇ ਖੜੇ ਹੋ। 70 ਅਰਪੁੱਤਰ ਸਮਾਨੇ ਨੇ ਜਿਹਨੂੰ ਔਗਣ ਕੱਟਦਾ, ਉਹ ਔਗਣ ਕੱਟਣ ਵਾਸਤੇ ਕਹਿ ਲਿਆ ਤੁਹਾਡੇ ਔਗਣ ਛੱਡਦੇ ਹੋ ਜੇ ਪੁੱਛਣਾ, ਕਰੇ ਸ਼ੁੱਧ ਦੇਹਾ ਤੁਹਾਡੀ ਦੇਹੀ ਨੂੰ ਸ਼ੁੱਧ ਕਰਨ ਵਾਸਤੇ, ਤੁਹਾਡਾ ਹਿਰਦਾ ਸ਼ੁੱਧ ਕਰਨ ਵਾਸਤੇ ਗੱਲਾਂ ਕਹੀਆਂ ਨੇ, ਕੋਈ ਦੁਸ਼ਮਣੀ ਨਹੀਂ ਆ ਤੁਹਾਡੇ ਨਾਲ, ਦੁਸ਼ਮਣੀ ਕਰਕੇ ਗੱਲ ਕਹੀ ਹੈ, ਤੁਹਾਡਾ ਮਨ ਸ਼ੁੱਧ ਹੋ ਜਾਵੇ ਤਾਂ ਗੱਲ ਕਹੀ ਹੈ ਇਹ ਔਗਣ ਕੱਢਣ ਵਾਸਤੇ, ਕੀ ਲੋੜ ਸੀ ਗੱਲ ਕਹਿਣ ਦੀ, ਤੁਹਾਡਾ ਹੀ ਬਚਾਓ ਹੈ, ਕਿਸੇ ਦਾ ਕੁਛ ਨਹੀਂ ਜਾਣੋ। ਹਾਂਜੀ,
ਨਾਨਕ ਜਿਸ ਤੁਰ ਮਸਤਕ ਹੋਵੇ ਲਿਖਿਆ ਤਿਸ ਸਤਿਗੁਰ ਨਾਲ ਸੁਨੇਹਾ।
ਜਿਹਦਾ ਤੁਰ ਅੰਦਰ ਹਿਰਦੇ ਜਾਣ ਗਹਿਰਾਈਆਂ ਚ, ਹਿਰਦੇ ਦੀਆਂ ਗਹਿਰਾਈਆਂ ਚ ਲਿਖਿਆ ਮੰਨਿਆ ਹੋਇਆ ਹੋਵੇ ਨਾ, ਉਪਰੋਂ ਉਪਰੋਂ ਨਾ ਮੰਨਿਆ ਹੋਵੇ, ਅੰਦਰੋਂ ਮੰਨਿਆ ਹੋਇਆ ਹੋਵੇ, ਅੰਦਰ ਲਿਖਿਆ ਹੋਵੇ, ਜੇ ਸਤਿਗੁਰ ਨਾਲ ਸੁਨੇਹਾ, ਉਹਦਾ ਸਤਿਗੁਰ ਦੇ ਨਾਲ ਸੁਨੇਹਾ ਹੁੰਦਾ, ਉਹਦਾ ਹੁੰਦਾ ਸੁਨੇਹਾ, ਪਿਆਰ ਪਿਆਰ ਅੰਦਰੋਂ ਹੁੰਦਾ ਬਾਹਰੋਂ ਹੁੰਦਾ। ਗੱਲੀਆਂ ਸੀ ਚੰਗੀਆਂ ਗੱਲਾਂ ਤੇ ਗੱਲਾਂ ਨਾਲ ਤਾਂ ਸਾਰੇ ਚੰਗੇ ਬਣਦੇ ਨੇ, ਆਚਾਰ ਦੀ ਗੱਲ ਹੈ, ਆਚਰਨ ਹੁੰਦਾ ਅੰਦਰੋਂ, ਆਚਰਨ ਅੰਦਰ ਨਾਲ ਸੰਬੰਧ ਹੈ, ਜੋ ਅੰਦਰ ਹੈ ਉਹ ਆਚਰਨ ਚ ਬਾਹਰ ਆ ਜਾਂਦਾ, ਆਚਾਰੀ ਬੁਰੀਆਂ ਜੇ ਅੰਦਰੋਂ ਚੰਗੀਆਂ ਨਹੀਂ, ਕਾਲੀਆਂ ਮਨੋ ਕੁਸੁੱਧੀਆਂ। ਹਾਂਜੀ,
ਅੰਮ੍ਰਿਤ ਬਾਣੀ ਸਤਿਗੁਰ ਪੂਰੇ ਕੀ ਜਿਸ ਕਿਰਪਾਲ ਹੋਵੇ ਤਿਸ ਹਿਰਦੈ ਵਸੇਹਾ।
ਅੰਮ੍ਰਿਤ ਬਾਣੀ ਹੈ ਗੁਰਬਾਣੀ, ਸਤਿਗੁਰ ਪੂਰੇ ਦੀ ਜਿਹੜੀ ਬਾਣੀ ਹੈ ਅੰਮ੍ਰਿਤ ਬਾਣੀ ਹੈ, ਇਹਨੂੰ ਸੁਣ ਲਓ, ਜਿਹਦੇ ਕਿਰਪਾ ਹੁੰਦੀ ਹੈ ਉਹਦੇ ਹਿਰਦੇ ਚ ਵਸ ਜਾਂਦੀ, ਜਿਹਦੇ ਤੇ ਕਿਰਪਾ ਹੋਵੇ ਨਾ ਉਹਦੇ ਹਿਰਦੇ ਚ ਵਸਦੀ ਹੈ, ਵਰਨਾ ਹਿਰਦੇ ਚ ਨਹੀਂ ਵਸਦੀ। ਉਹ ਜਿਹੜਾ ਵਸਾਉਣੀ ਚਾਹੁੰਦਾ ਉਹਦੇ ਹੀ ਵਸਦੀ ਹੈ, ਜਿਹੜਾ ਚਾਹੁੰਦਾ ਉਹਦੇ ਤੇ ਕਿਰਪਾ ਹੀ ਹੁੰਦੀ ਹੈ, ਜਿਹੜਾ ਚਾਹੁੰਦਾ ਨਹੀਂ ਉਹਤੇ ਕਿਰਪਾ ਉਹਦੀ ਆਪਣੀ, ਉਹ ਕਿਰਪਾ ਨਹੀਂ ਉਹਦੇ ਤੇ ਦੂਏ ਦੀ ਕਿੱਥੋਂ ਹੋਜੂ, ਲੈ ਕੇ ਭਜਦਾ ਹੈ ਉਹਦੇ ਤਾਂ ਮਨਦਾ ਹੀ ਮੰਨਦਾ। ਹਾਂਜੀ,
ਆਵਣ ਜਾਣਾ ਤਿਸਕਾ ਕੱਟੀਏ ਸਦਾ ਸਦਾ ਸੁਖ ਖੋਹਾ।
ਬਸ ਆਵਣ ਜਾਣਾ ਉਹਦਾ ਕੱਟਿਆ ਜਾਂਦਾ ਜਿਹਦੇ ਹਿਰਦੇ ਚ ਬਸ ਜਾਂਦੀ, ਸਦਾ ਸਦਾ ਸੁਖ ਹੋ, ਸਦਾ ਸਦਾ ਵਾਸਤੇ ਸੁਖੀ ਹੋ ਜਾਂਦਾ, ਸਦਾ ਸੁਖ ਪ੍ਰਾਪਤ ਹੋ ਜਾਂਦਾ ਜਿਹਦੀ ਬਾਣੀ ਹਿਰਦੇ ਚ ਬਸ ਜਾਂਦੀ ਹੈ। ਹਾਂਜੀ,
ਪੌੜੀ ਜੋ ਤੁਧ ਭਾਣਾ ਜੰਤ ਸੋ ਤੁਧ ਬੁਝੀ, ਜੋ ਤੁਧ ਭਾਣਾ ਜੰਤ ਸੋ ਦਰਗਾਹ ਸਿਜਹੀ।
ਜਿਹੜਾ ਤੇਰੇ ਭਾਣੇ ਚ ਜੰਤ, ਜੋ ਤੁਧ ਭਾਣਾ ਜੰਤ, ਜਿਹੜਾ ਤੇਰੇ ਭਾਣੇ ਚ ਜੰਤ ਉਹੀ ਤੈਨੂੰ ਬੁਝ ਸਕਦਾ, ਜੋ ਤੁਧ ਭਾਣਾ ਜੰਤ ਸੋ ਦਰਗਾਹ ਸਿਜਹੀ। ਜਿਹੜਾ ਜੰਤ ਤੈਨੂੰ, ਜਿਹਨੂੰ ਤੂੰ ਭਾ ਜਵੇ, ਜੰਤ ਨੂੰ ਸੱਚ ਜੀ ਨੂੰ ਭਾ ਜਾਵੇ, ਹੁਕਮ ਜੀ ਨੂੰ ਭਾ ਜਾਵੇ, ਉਹ ਦਰਗਾਹ ਚ ਸੋਝੀ ਹੋ ਜਾਂਦੀ ਹੈ ਉਹਨੂੰ, ਦਰਗਾਹ ਦੀ ਦਰਗਾਹ ਕੀ ਹੈ ਕਿੱਥੇ ਹੈ ਉਹ ਸਭ ਸੋਝੀ ਹੋ ਜਾਂਦੀ ਹੈ, ਉਹਨੂੰ ਸਮਝ ਆ ਜਾਂਦੀ ਹੈ। ਹਾਂਜੀ,
ਜਿਸ ਨੂੰ ਤੇਰੀ ਨਦਰ ਹਉਮੈ ਤਿਸ ਗਈ, ਜਿਸ ਨੂੰ ਤੂੰ ਸੰਤੁਸ਼ਟ ਕਲਮਲ ਤਿਸ ਖਾਈ।
ਜਿਸ ਨੂੰ ਨੰਨ ਨੂੰ ਹੋੜਾ ਨਾ, ਨੋ ਤੇਰੀ ਨਦਰ, ਜਿਹਦੇ ਤੇ ਤੇਰੀ ਨਜ਼ਰ ਹੈ, ਹਉਮੈ ਤਿਸ ਗਈ, ਉਹਦੀ ਹਉਮੈ ਚਲੀ ਜਾਂਦੀ ਹੈ। ਜਿਸ ਨੂੰ ਤੂੰ ਸੰਤੁਸ਼ਟ, ਜਿਹਦੇ ਨੂੰ ਤੇਰੇ ਨਾਲ ਸੱਚ ਨਾਲ ਸੰਤੁਸ਼ਟੀ ਆ ਜਾਵੇ ਨਾ, ਜਿਹਨੂੰ ਸੱਚ ਜਿਹਨੂੰ ਸੰਤੁਸ਼ਟ ਕਰ ਦੇਵੇ, ਕਲਮਲ ਤਿਸ ਗਈ, ਉਹਦੇ ਅੰਦਰੋਂ ਆ ਜਿਹੜੀ ਕਲਮਲ ਹੈ ਨਾ, ਕਲਪਨਾ ਦੀ ਮੈੜ, ਮਾਇਆ ਦੀ ਮੈੜ, ਮਾਇਆ ਦੀ ਭੁੱਖ ਚਲੀ ਜਾਂਦੀ ਹੈ, ਖਈ ਖਤਮ ਹੋ ਜਾਂਦੀ ਹੈ। ਹਾਂਜੀ,
ਜਿਸਕੇ ਸਵਾਮੀ ਵੱਲ ਨਿਰਭਉ ਸੋ ਭਈ, ਜਿਸ ਨੂੰ ਤੂੰ ਕਿਰਪਾਲ ਸੱਚਾ ਸੋ ਥਿਈ।
ਜਿਹਦੇ ਵੱਲ ਸਵਾਮੀ ਆਪ ਹੋਵੇ ਨਿਰਭਉ ਸੋ ਭਈ, ਉਹ ਤਾਂ ਨਿਰਭਉ, ਉਹ ਬੁੱਧ, ਉਹ ਆਤਮਾ ਤਾਂ ਨਿਰਭਉ ਹੋ ਜਾਂਦੀ ਹੈ, ਭੈ ਮੁਕਤ ਹੋ ਜਾਂਦੀ ਹੈ। ਜਿਸ ਨੂੰ ਤੂੰ ਕਿਰਪਾਲ, ਜੀ ਤੇ ਤੂੰ ਕਿਰਪਾ ਕਰ ਦਵੇਂ, ਸੱਚਾ ਸੋ ਥਈ, ਉਹ ਸਚਿਆਰਾ ਹੋ ਜਾਂਦਾ, ਸਚਿਆਰਾ ਹੀ ਤਾਂ ਹੋਣਾ ਸੀ, ਕਦੇ ਸਚਿਆਰਾ ਹੋਈ ਹੈ। ਹਾਂਜੀ,
ਜਿਸ ਨੂੰ ਤੇਰੀ ਮਾਇਆ ਨਾ ਪੋਹੈ ਅਗਨਈ, ਤਿਸ ਨੂੰ ਸਦਾ ਦਿਆਲ ਜਿੰਨੀ ਗੁਰ ਤੇ ਮਤ ਲਈ।
ਜਿਸ ਨੂੰ ਤੇਰੀ ਮਾਇਆ, ਜਿਹਦੇ ਤੇ ਤੇਰੀ ਰਹਿਮਤ ਹੈ, ਮਾਇਆ ਰਹਿਮਤ, ਨਾ ਪੋਹੇ ਅਗਨਈ, ਉਹਨੂੰ ਜਿਹੜੀ ਮਾਇਆ ਦੀ ਅਗਨ ਹੈ ਨਾ, ਮਾਇਆ ਅਗਨ, ਉਹਨੂੰ ਮਾਇਆ ਪੋਹਦੀ ਹੋਈ ਦੀ, ਮਾਇਆ ਦਾ ਉਹਦੇ ਅਸਰ ਨਹੀਂ ਪੈਂਦਾ। ਹਾਂਜੀ,
ਤਿਸ ਨੂੰ ਸਦਾ ਦਿਆਲ ਜਿੰਨੀ ਗੁਰ ਤੇ ਮਤ ਲਈ।
ਉਸ ਆਦਮੀ ਤੇ ਤੂੰ ਸਦਾ ਦਿਆਲ ਹੈ, ਉਸ ਵਿਅਕਤੀ ਤੇ ਸਦਾ ਦਿਆਲ ਹੈ ਜਿਸਨੇ ਗੁਰ ਕੀ ਮਤ ਲੈ ਲਈ। ਗੁਰਮਤ ਜਿਹੜੀ ਹੈ, ਗੁਰਬਾਣੀ ਦੇ ਵਿੱਚ ਜੋ ਮਤ ਹੈ, ਗੁਰਮਤ ਹੈ, ਜਿਹਨੂੰ ਗੁਰਬਾਣੀ ਦੀ ਸੋਝੀ ਜਿਹਨੇ ਪ੍ਰਾਪਤ ਕਰ ਲਈ, ਜਿਹਨੇ ਗੁਰਮਤ ਸਮਝ ਲਈ, ਗੁਰਬਾਣੀ ਸਮਝ ਲਈ, ਕਮਾ ਲਈ, ਮੰਨ ਲਈ, ਉੱਥੇ ਤੂੰ ਸਦਾ ਦਿਆਲ।
ਠੀਕ ਹੈ ਜੀ। ਇੱਥੇ ਮੱਤ ਅੱਖਰ ਸਹੀ ਲਿਖਿਆ ਹੋਇਆ ਸਿਹਾਰੀ ਨਾਲ ਜੀ, ਇੱਥੇ ਸੱਤਵੀਂ ਪੌੜੀ ਸਮਾਪਤੀ ਹੈ ਜੀ।